Assessment and Qualifications Alliance. General Certificate of Secondary Education. Summer 2012. Punjabi Listening Test. Higher Tier. This is what you should do for each item. After the question number is announced, there will be a pause to allow you to read the instructions and questions. Listen carefully to the recording and read the questions again. Listen to the recording again and then answer the questions. When the next question is about to start, you will hear a bleep like this. You may write at any time during the test. Answer all questions in English. You must answer the questions in the spaces provided. Do not write outside the box around each page or on blank pages. Write neatly and put down all the information you are asked to give. Ask any questions now. You must not ask questions or interrupt during the test. You now have 5 minutes to read through the question paper. You may make notes during this time. You may open your answer book now. The test starts now. Number 1. A.
मेरा नाम बलबीर है। मैं एक दुकान विच पार्ट टाइम नौकरी करता हाँ। ये नौकरी मैनू बहुत पसंद है क्योंकि काम काफी सौखा अते दिलचस्प है। पर काम दूर होण करके मैनू पहुंचण नू काफी समा लग जांदा है।
Number 1. A.
मेरा नाम बलबीर है। मैं एक दुकान विच पार्ट टाइम नौकरी करता हाँ। ये नौकरी मैनू बहुत पसंद है क्योंकि काम काफी सौखा अते दिलचस्प है। पर काम दूर होण करके मैनू पहुंचण नू काफी समा लग जांदा है।
Number 1. B.
मैं प्रिया हाँ। मैं एक दफ्तर विच पार्ट टाइम काम करती हाँ। ये काम मैं बिल्कुल पसंद नहीं करती क्योंकि सारा समा कागज पत्तर संभालन विच ही लंघ जाता है। पर मेरे नाल काम करन वाले बहुत चंगे हन, इस करके टाइम छेती पास हो जांदा है।
Number 1. B.
मैं प्रिया हाँ। मैं एक दफ्तर विच पार्ट टाइम काम करती हाँ। ये काम मैं बिल्कुल पसंद नहीं करती क्योंकि सारा समा कागज पत्तर संभालन विच ही लंघ जाता है। पर मेरे नाल काम करन वाले बहुत चंगे हन, इस करके टाइम छेती पास हो जाता है।
Number 2.
मेरे इलाके विच हर प्रकार दियां सहूलतां हन, ਅਤੇ ਮੈਂ ਬਹੁਤ ਖੁਸ਼ ਹਾਂ, ਪਰ ਮੈਨੂੰ ਆਪਣੇ ਇਲਾਕੇ ਵਿੱਚ ਥਾਂ ਥਾਂ 'ਤੇ ਖਿਲ ਰਿਹਾ ਕੂੜਾ ਬਿਲਕੁਲ ਪਸੰਦ ਨਹੀਂ ਹੈ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ।
Number 2.
ਮੇਰੇ ਇਲਾਕੇ ਵਿੱਚ ਹਰ ਪ੍ਰਕਾਰ ਦੀਆਂ ਸਹੂਲਤਾਂ ਹਨ ਅਤੇ ਮੈਂ ਬਹੁਤ ਖੁਸ਼ ਹਾਂ, ਪਰ ਮੈਨੂੰ ਆਪਣੇ ਇਲਾਕੇ ਵਿੱਚ ਥਾਂ ਥਾਂ 'ਤੇ ਖਿਲ ਰਿਹਾ ਕੂੜਾ ਬਿਲਕੁਲ ਪਸੰਦ ਨਹੀਂ ਹੈ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ।
Number 3.
ਪ੍ਰੀਤੀ, ਤੇਰੇ ਕੰਪਿਊਟਰ ਬਾਰੇ ਕੀ ਵਿਚਾਰ ਹਨ?
ਕਿਰਨ, ਅੱਜ ਕੱਲ੍ਹ ਕੰਪਿਊਟਰ ਦਾ ਜ਼ਮਾਨਾ ਹੈ। ਇਹ ਤੁਹਾਡੇ ਬਹੁਤ ਸਾਰੇ ਕੰਮਾਂ ਵਿੱਚ ਮਦਦ ਕਰ ਸਕਦਾ ਹੈ। ਕੰਪਿਊਟਰ 'ਤੇ ਕੰਮ ਜਲਦੀ ਹੋ ਜਾਂਦਾ ਹੈ ਅਤੇ ਹੁਣ ਲੋਕ ਇਸ ਤੋਂ ਬਗੈਰ ਰਹਿ ਵੀ ਨਹੀਂ ਸਕਦੇ।
ਪਰ ਪ੍ਰੀਤੀ, ਕਈ ਲੋਕ ਤਾਂ ਇਸ ਦਾ ਗਲਤ ਫਾਇਦਾ ਉਠਾਉਂਦੇ ਹਨ। ਮੇਰਾ ਭਰਾ ਤਾਂ ਹਰ ਵੇਲੇ ਇੰਟਰਨੈਟ 'ਤੇ ਆਪਣੇ ਦੋਸਤਾਂ ਨਾਲ ਹੀ ਗੱਲਾਂ ਕਰਦਾ ਰਹਿੰਦਾ ਹੈ ਅਤੇ ਸਕੂਲ ਦਾ ਕੰਮ ਬਿਲਕੁਲ ਨਹੀਂ ਕਰਦਾ।
ਕਿਰਨ, ਮੈਂ ਤਾਂ ਇੰਟਰਨੈਟ 'ਤੇ ਸਕੂਲ ਦਾ ਕੰਮ ਹੀ ਕਰਦੀ ਹਾਂ ਅਤੇ ਕੰਪਿਊਟਰ ਦੀ ਵਰਤੋਂ ਸਿਰਫ ਪੜ੍ਹਾਈ ਲਈ ਹੀ ਕਰਦੀ ਹਾਂ।
Number 3.
ਪ੍ਰੀਤੀ, ਤੇਰੇ ਕੰਪਿਊਟਰ ਬਾਰੇ ਕੀ ਵਿਚਾਰ ਹਨ?
ਕਿਰਨ, ਅੱਜ ਕੱਲ੍ਹ ਕੰਪਿਊਟਰ ਦਾ ਜ਼ਮਾਨਾ ਹੈ। ਇਹ ਤੁਹਾਡੇ ਬਹੁਤ ਸਾਰੇ ਕੰਮਾਂ ਵਿੱਚ ਮਦਦ ਕਰ ਸਕਦਾ ਹੈ। ਕੰਪਿਊਟਰ 'ਤੇ ਕੰਮ ਜਲਦੀ ਹੋ ਜਾਂਦਾ ਹੈ ਅਤੇ ਹੁਣ ਲੋਕ ਇਸ ਤੋਂ ਬਗੈਰ ਰਹਿ ਵੀ ਨਹੀਂ ਸਕਦੇ।
ਪਰ ਪ੍ਰੀਤੀ, ਕਈ ਲੋਕ ਤਾਂ ਇਸ ਦਾ ਗਲਤ ਫਾਇਦਾ ਉਠਾਉਂਦੇ ਹਨ। ਮੇਰਾ ਭਰਾ ਤਾਂ ਹਰ ਵੇਲੇ ਇੰਟਰਨੈਟ 'ਤੇ ਆਪਣੇ ਦੋਸਤਾਂ ਨਾਲ ਹੀ ਗੱਲਾਂ ਕਰਦਾ ਰਹਿੰਦਾ ਹੈ ਅਤੇ ਸਕੂਲ ਦਾ ਕੰਮ ਬਿਲਕੁਲ ਨਹੀਂ ਕਰਦਾ।
ਕਿਰਨ, ਮੈਂ ਤਾਂ ਇੰਟਰਨੈਟ 'ਤੇ ਸਕੂਲ ਦਾ ਕੰਮ ਹੀ ਕਰਦੀ ਹਾਂ ਅਤੇ ਕੰਪਿਊਟਰ ਦੀ ਵਰਤੋਂ ਸਿਰਫ ਪੜ੍ਹਾਈ ਲਈ ਹੀ ਕਰਦੀ ਹਾਂ।
Number 4.
ਆਓ ਆਓ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਲਿਆਓ। ਲੰਡਨ ਦੇ ਹਾਈਡ ਪਾਰਕ ਵਿੱਚ ਐਤਵਾਰ ਨੂੰ ਮੇਲੇ ਦਾ ਆਨੰਦ ਮਾਣੋ। ਸਵੇਰ ਨੂੰ ਗੀਤ ਸੰਗੀਤ ਦੇ ਪ੍ਰੋਗਰਾਮ ਹੋਣਗੇ ਅਤੇ ਦੁਪਹਿਰ ਤੋਂ ਬਾਅਦ ਖੇਡਾਂ ਦੇ ਮੁਕਾਬਲੇ ਹੋਣਗੇ। ਵੱਖ ਵੱਖ ਤਰ੍ਹਾਂ ਦੇ ਪੰਜਾਬੀ ਖਾਣਿਆਂ ਦੇ ਸਟਾਲ ਹੋਣਗੇ।
Number 4.
ਆਓ ਆਓ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਲਿਆਓ। ਲੰਡਨ ਦੇ ਹਾਈਡ ਪਾਰਕ ਵਿੱਚ ਐਤਵਾਰ ਨੂੰ ਮੇਲੇ ਦਾ ਆਨੰਦ ਮਾਣੋ। ਸਵੇਰ ਨੂੰ ਗੀਤ ਸੰਗੀਤ ਦੇ ਪ੍ਰੋਗਰਾਮ ਹੋਣਗੇ ਅਤੇ ਦੁਪਹਿਰ ਤੋਂ ਬਾਅਦ ਖੇਡਾਂ ਦੇ ਮੁਕਾਬਲੇ ਹੋਣਗੇ। ਵੱਖ ਵੱਖ ਤਰ੍ਹਾਂ ਦੇ ਪੰਜਾਬੀ ਖਾਣਿਆਂ ਦੇ ਸਟਾਲ ਹੋਣਗੇ। Number 5. ਕੌਂਸਲ ਨੇ ਤੁਹਾਡੇ ਇਲਾਕੇ ਵਿੱਚ ਹਰੇ ਅਤੇ ਭੂਰੇ ਬਿਨ ਰੱਖੇ ਹਨ। ਭੂਰੇ ਬਿਨ ਵਿੱਚ ਤੁਸੀਂ ਬਗੀਚੇ ਦਾ ਕੂੜਾ, ਪੱਤੇ ਅਤੇ ਟਾਹਣੀਆਂ ਪਾ ਸਕਦੇ ਹੋ। ਹਰੇ ਬਿਨ ਵਿੱਚ ਸਿਰਫ ਉਹ ਚੀਜ਼ਾਂ ਪਾਓ ਜਿਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੋਵੇ, ਜਿਵੇਂ ਕਿ ਪਲਾਸਟਿਕ ਅਤੇ ਕਾਗਜ਼ ਆਦਿ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕੌਂਸਲ ਦੀ ਕੂੜਾ ਸੰਭਾਲਣ ਵਿੱਚ ਕਾਫ਼ੀ ਮਦਦ ਕਰ ਸਕਦੇ ਹੋ। ਧੰਨਵਾਦ।
Number 5.
ਕੌਂਸਲ ਨੇ ਤੁਹਾਡੇ ਇਲਾਕੇ ਵਿੱਚ ਹਰੇ ਅਤੇ ਭੂਰੇ ਬਿਨ ਰੱਖੇ ਹਨ। ਭੂਰੇ ਬਿਨ ਵਿੱਚ ਤੁਸੀਂ ਬਗੀਚੇ ਦਾ ਕੂੜਾ, ਪੱਤੇ ਅਤੇ ਟਾਹਣੀਆਂ ਪਾ ਸਕਦੇ ਹੋ। ਹਰੇ ਬਿਨ ਵਿੱਚ ਸਿਰਫ ਉਹ ਚੀਜ਼ਾਂ ਪਾਓ ਜਿਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੋਵੇ, ਜਿਵੇਂ ਕਿ ਪਲਾਸਟਿਕ ਅਤੇ ਕਾਗਜ਼ ਆਦਿ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕੌਂਸਲ ਦੀ ਕੂੜਾ ਸੰਭਾਲਣ ਵਿੱਚ ਕਾਫ਼ੀ ਮਦਦ ਕਰ ਸਕਦੇ ਹੋ। ਧੰਨਵਾਦ।
Number 6. A.
ਹਰੀਸ਼, ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਸੀ?
ਮੈਂ ਤਾਂ ਇੱਕ ਬਿਲਡਰ ਨਾਲ ਕੰਮ ਕੀਤਾ ਸੀ।
ਇਹ ਕੰਮ ਤੁਹਾਨੂੰ ਕਿਵੇਂ ਲੱਗਿਆ?
ਇਹ ਕੰਮ ਬਹੁਤ ਔਖਾ ਸੀ ਅਤੇ ਸਾਰਾ ਦਿਨ ਮਜ਼ਦੂਰੀ ਕਰਨੀ ਪੈਂਦੀ ਸੀ ਅਤੇ ਭਾਰਾ ਸਮਾਨ ਚੁੱਕਣਾ ਪੈਂਦਾ ਸੀ। ਇਸ ਕੰਮ ਦੇ ਮੈਨੂੰ ਪੈਸੇ ਵੀ ਬਹੁਤ ਘੱਟ ਮਿਲਦੇ ਸਨ ਕਿਉਂਕਿ ਮੈਨੂੰ ਹੱਥੀਂ ਕੰਮ ਨਹੀਂ ਸੀ ਕਰਨਾ ਆਉਂਦਾ।
ਤੁਸੀਂ ਹੋਰ ਲੋਕਾਂ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ?
ਮੈਂ ਤਾਂ ਆਪਣੇ ਕੰਮ ਤੋਂ ਇਹੀ ਸਿੱਖਿਆ ਹੈ ਕਿ ਕੋਈ ਨਾ ਕੋਈ ਕੰਮ ਜ਼ਰੂਰ ਸਿੱਖ ਲੈਣਾ ਚਾਹੀਦਾ ਹੈ, ਤਾਂ ਹੀ ਤੁਸੀਂ ਚੰਗੇ ਪੈਸੇ ਕਮਾ ਸਕਦੇ ਹੋ ਅਤੇ ਤੁਹਾਨੂੰ ਸੌਖਾ ਕੰਮ ਮਿਲ ਸਕਦਾ ਹੈ।
Number 6. A.
ਹਰੀਸ਼, ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਸੀ?
ਮੈਂ ਤਾਂ ਇੱਕ ਬਿਲਡਰ ਨਾਲ ਕੰਮ ਕੀਤਾ ਸੀ।
ਇਹ ਕੰਮ ਤੁਹਾਨੂੰ ਕਿਵੇਂ ਲੱਗਿਆ?
ਇਹ ਕੰਮ ਬਹੁਤ ਔਖਾ ਸੀ ਅਤੇ ਸਾਰਾ ਦਿਨ ਮਜ਼ਦੂਰੀ ਕਰਨੀ ਪੈਂਦੀ ਸੀ ਅਤੇ ਭਾਰਾ ਸਮਾਨ ਚੁੱਕਣਾ ਪੈਂਦਾ ਸੀ। ਇਸ ਕੰਮ ਦੇ ਮੈਨੂੰ ਪੈਸੇ ਵੀ ਬਹੁਤ ਘੱਟ ਮਿਲਦੇ ਸਨ ਕਿਉਂਕਿ ਮੈਨੂੰ ਹੱਥੀਂ ਕੰਮ ਨਹੀਂ ਸੀ ਕਰਨਾ ਆਉਂਦਾ।
ਤੁਸੀਂ ਹੋਰ ਲੋਕਾਂ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ?
ਮੈਂ ਤਾਂ ਆਪਣੇ ਕੰਮ ਤੋਂ ਇਹੀ ਸਿੱਖਿਆ ਹੈ ਕਿ ਕੋਈ ਨਾ ਕੋਈ ਕੰਮ ਜ਼ਰੂਰ ਸਿੱਖ ਲੈਣਾ ਚਾਹੀਦਾ ਹੈ, ਤਾਂ ਹੀ ਤੁਸੀਂ ਚੰਗੇ ਪੈਸੇ ਕਮਾ ਸਕਦੇ ਹੋ ਅਤੇ ਤੁਹਾਨੂੰ ਸੌਖਾ ਕੰਮ ਮਿਲ ਸਕਦਾ ਹੈ।
Number 6. B.
ਰੀਨਾ, ਤੁਸੀਂ ਆਪਣੇ ਬਾਰੇ ਦੱਸੋ।
ਮੈਂ ਤਾਂ ਇੱਕ ਸਕੂਲ ਵਿੱਚ ਕੰਮ ਕੀਤਾ ਸੀ।
ਤੁਹਾਨੂੰ ਉੱਥੇ ਕੀ ਕੰਮ ਕਰਨਾ ਪੈਂਦਾ ਸੀ?
ਮੈਂ ਇੱਕ ਅਧਿਆਪਕ ਨਾਲ ਕੰਮ ਕਰਦੀ ਸੀ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਾਉਂਦੀ ਸੀ।
ਤੁਹਾਨੂੰ ਉੱਥੇ ਸਭ ਤੋਂ ਜ਼ਿਆਦਾ ਚੰਗਾ ਕੀ ਲੱਗਾ ਅਤੇ ਕਿਉਂ?
ਮੈਨੂੰ ਬੱਚਿਆਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਉਂਦਾ ਸੀ ਅਤੇ ਸਕੂਲ ਵਿੱਚ ਕੰਮ ਕਰਕੇ ਮੈਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖੀਆਂ, ਖਾਸ ਕਰਕੇ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਬਾਰੇ ਕਿਵੇਂ ਗੱਲਬਾਤ ਕਰਨੀ ਹੈ। ਮੈਂ ਤਾਂ ਵੱਡੀ ਹੋ ਕੇ ਵਿਗਿਆਨ ਦੀ ਅਧਿਆਪਕ ਬਣਾਂਗੀ ਕਿਉਂਕਿ ਇਹ ਵਿਸ਼ਾ ਪੜ੍ਹਾਉਣ ਲਈ ਬਹੁਤ ਦਿਲਚਸਪ ਹੈ ਅਤੇ ਵਿਗਿਆਨ ਦੇ ਅਧਿਆਪਕਾਂ ਦੀ ਘਾਟ ਹੈ।
Number 6. B.
ਰੀਨਾ, ਤੁਸੀਂ ਆਪਣੇ ਬਾਰੇ ਦੱਸੋ।
ਮੈਂ ਤਾਂ ਇੱਕ ਸਕੂਲ ਵਿੱਚ ਕੰਮ ਕੀਤਾ ਸੀ।
ਤੁਹਾਨੂੰ ਉੱਥੇ ਕੀ ਕੰਮ ਕਰਨਾ ਪੈਂਦਾ ਸੀ?
ਮੈਂ ਇੱਕ ਅਧਿਆਪਕ ਨਾਲ ਕੰਮ ਕਰਦੀ ਸੀ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਾਉਂਦੀ ਸੀ।
ਤੁਹਾਨੂੰ ਉੱਥੇ ਸਭ ਤੋਂ ਜ਼ਿਆਦਾ ਚੰਗਾ ਕੀ ਲੱਗਾ ਅਤੇ ਕਿਉਂ?
ਮੈਨੂੰ ਬੱਚਿਆਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਉਂਦਾ ਸੀ ਅਤੇ ਸਕੂਲ ਵਿੱਚ ਕੰਮ ਕਰਕੇ ਮੈਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖੀਆਂ, ਖਾਸ ਕਰਕੇ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਬਾਰੇ ਕਿਵੇਂ ਗੱਲਬਾਤ ਕਰਨੀ ਹੈ। ਮੈਂ ਤਾਂ ਵੱਡੀ ਹੋ ਕੇ ਵਿਗਿਆਨ ਦੀ ਅਧਿਆਪਕ ਬਣਾਂਗੀ, ਕਿਉਂਕਿ ਇਹ ਵਿਸ਼ਾ ਪੜ੍ਹਾਉਣ ਲਈ ਬਹੁਤ ਦਿਲਚਸਪ ਹੈ ਅਤੇ ਵਿਗਿਆਨ ਦੇ ਅਧਿਆਪਕਾਂ ਦੀ ਘਾਟ ਹੈ।
Number 7.
ਬਿਮਲਾ, ਤੁਸੀਂ ਆਪਣੀ ਭੈਣ ਦੇ ਵਿਆਹ ਲਈ ਸ਼ਾਪਿੰਗ ਕਰਨ ਪੰਜਾਬ ਕਿਉਂ ਗਏ ਸੀ?
ਉੱਥੇ ਤੁਹਾਡੀ ਪਸੰਦ ਦੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਅਤੇ ਕਾਫੀ ਸੋਹਣੀਆਂ ਹੁੰਦੀਆਂ ਹਨ।
ਪਰ ਕਈ ਲੋਕ ਤਾਂ ਉੱਥੇ ਸ਼ਾਪਿੰਗ ਕਰਨੀ ਪਸੰਦ ਨਹੀਂ ਕਰਦੇ। ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ?
ਇੰਗਲੈਂਡ ਦੇ ਮੁਕਾਬਲੇ ਮੈਨੂੰ ਉੱਥੋਂ ਦੇ ਦੁਕਾਨਦਾਰਾਂ ਦਾ ਵਤੀਰਾ ਚੰਗਾ ਨਹੀਂ ਲੱਗਿਆ। ਉੱਥੇ ਚੀਜ਼ਾਂ ਖਰੀਦਣ ਵੇਲੇ ਕੀਮਤਾਂ ਘੱਟ ਕਰਾਉਣ ਲਈ ਤੁਹਾਨੂੰ ਬਹਿਸ ਕਰਨੀ ਪੈਂਦੀ ਹੈ ਅਤੇ ਉਹ ਜ਼ਬਰਦਸਤੀ ਚੀਜ਼ਾਂ ਖਰੀਦਣ ਲਈ ਜ਼ੋਰ ਪਾਉਂਦੇ ਹਨ। ਪਰ ਫਿਰ ਵੀ ਬਹੁਤੇ ਲੋਕ ਸ਼ਾਪਿੰਗ ਕਰਨ ਪੰਜਾਬ ਹੀ ਜਾਂਦੇ ਹਨ।
Number 7.
ਬਿਮਲਾ, ਤੁਸੀਂ ਆਪਣੀ ਭੈਣ ਦੇ ਵਿਆਹ ਲਈ ਸ਼ਾਪਿੰਗ ਕਰਨ ਪੰਜਾਬ ਕਿਉਂ ਗਏ ਸੀ?
ਉੱਥੇ ਤੁਹਾਡੀ ਪਸੰਦ ਦੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਅਤੇ ਕਾਫੀ ਸੋਹਣੀਆਂ ਹੁੰਦੀਆਂ ਹਨ।
ਪਰ ਕਈ ਲੋਕ ਤਾਂ ਉੱਥੇ ਸ਼ਾਪਿੰਗ ਕਰਨੀ ਪਸੰਦ ਨਹੀਂ ਕਰਦੇ। ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ?
ਇੰਗਲੈਂਡ ਦੇ ਮੁਕਾਬਲੇ ਮੈਨੂੰ ਉੱਥੋਂ ਦੇ ਦੁਕਾਨਦਾਰਾਂ ਦਾ ਵਤੀਰਾ ਚੰਗਾ ਨਹੀਂ ਲੱਗਿਆ। ਉੱਥੇ ਚੀਜ਼ਾਂ ਖਰੀਦਣ ਵੇਲੇ ਕੀਮਤਾਂ ਘੱਟ ਕਰਾਉਣ ਲਈ ਤੁਹਾਨੂੰ ਬਹਿਸ ਕਰਨੀ ਪੈਂਦੀ ਹੈ ਅਤੇ ਉਹ ਜ਼ਬਰਦਸਤੀ ਚੀਜ਼ਾਂ ਖਰੀਦਣ ਲਈ ਜ਼ੋਰ ਪਾਉਂਦੇ ਹਨ। ਪਰ ਫਿਰ ਵੀ ਬਹੁਤੇ ਲੋਕ ਸ਼ਾਪਿੰਗ ਕਰਨ ਪੰਜਾਬ ਹੀ ਜਾਂਦੇ ਹਨ।
Number 8.
ਅੱਜ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਬਰਮਿੰਘਮ ਕੌਂਸਲ ਵੱਲੋਂ ਲੋਕਾਂ ਨੂੰ ਸੂਰਜੀ ਊਰਜਾ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਬਾਰੇ ਦੱਸਾਂਗਾ। ਊਰਜਾ ਪੈਦਾ ਕਰਨ ਲਈ ਛੱਤ ਵਿੱਚ ਪੈਨਲ ਲਾ ਕੇ ਸੂਰਜ ਤੋਂ ਸ਼ਕਤੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਨਾਲ ਪੈਸੇ ਦੀ ਕਾਫੀ ਬੱਚਤ ਹੁੰਦੀ ਹੈ ਅਤੇ ਇਹ ਵਾਤਾਵਰਣ ਲਈ ਵੀ ਚੰਗਾ ਹੈ, ਕਿਉਂਕਿ ਇਸ ਨਾਲ ਹਵਾ ਦੇ ਪ੍ਰਦੂਸ਼ਣ ਵਿੱਚ ਵਾਧਾ ਨਹੀਂ ਹੁੰਦਾ। ਇਹ ਸਿਸਟਮ ਲਾਉਣ ਲਈ ਕੌਂਸਲ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾਣਗੀਆਂ।
Number 8.
ਅੱਜ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਬਰਮਿੰਘਮ ਕੌਂਸਲ ਵੱਲੋਂ ਲੋਕਾਂ ਨੂੰ ਸੂਰਜੀ ਊਰਜਾ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਬਾਰੇ ਦੱਸਾਂਗਾ। ਊਰਜਾ ਪੈਦਾ ਕਰਨ ਲਈ ਛੱਤ ਵਿੱਚ ਪੈਨਲ ਲਾ ਕੇ ਸੂਰਜ ਤੋਂ ਸ਼ਕਤੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਨਾਲ ਪੈਸੇ ਦੀ ਕਾਫੀ ਬੱਚਤ ਹੁੰਦੀ ਹੈ ਅਤੇ ਇਹ ਵਾਤਾਵਰਣ ਲਈ ਵੀ ਚੰਗਾ ਹੈ, ਕਿਉਂਕਿ ਇਸ ਨਾਲ ਹਵਾ ਦੇ ਪ੍ਰਦੂਸ਼ਣ ਵਿੱਚ ਵਾਧਾ ਨਹੀਂ ਹੁੰਦਾ। ਇਹ ਸਿਸਟਮ ਲਾਉਣ ਲਈ ਕੌਂਸਲ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾਣਗੀਆਂ।
Number 9.
ਜੋਤੀ ਤੁਸੀਂ ਕੱਲ ਨੂੰ ਕੀ ਕਰਨਾ ਹੈ?
ਮੈਂ ਆਪਣੀਆਂ ਅੱਖਾਂ ਦਾ ਟੈਸਟ ਕਰਾਉਣ ਜਾਣਾ ਹੈ ਕਿਉਂਕਿ ਮੇਰੀ ਨਜ਼ਰ ਕਾਫੀ ਕਮਜ਼ੋਰ ਹੋ ਗਈ ਹੈ ਅਤੇ ਮੈਨੂੰ ਪੜ੍ਹਨ ਵਿੱਚ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ।
Number 9.
ਜੋਤੀ ਤੁਸੀਂ ਕੱਲ ਨੂੰ ਕੀ ਕਰਨਾ ਹੈ?
ਮੈਂ ਆਪਣੀਆਂ ਅੱਖਾਂ ਦਾ ਟੈਸਟ ਕਰਾਉਣ ਜਾਣਾ ਹੈ ਕਿਉਂਕਿ ਮੇਰੀ ਨਜ਼ਰ ਕਾਫੀ ਕਮਜ਼ੋਰ ਹੋ ਗਈ ਹੈ ਅਤੇ ਮੈਨੂੰ ਪੜ੍ਹਨ ਵਿੱਚ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ।
Number 10.
ਮੇਰੇ ਖਿਆਲ ਵਿੱਚ ਹਰ ਪੰਜਾਬੀ ਨੂੰ ਆਪਣੀ ਮਾਂ ਬੋਲੀ ਆਉਣੀ ਚਾਹੀਦੀ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਪਣੇ ਧਰਮ, ਸੱਭਿਆਚਾਰ ਅਤੇ ਪਿਛੋਕੜ ਬਾਰੇ ਪਤਾ ਲੱਗਦਾ ਹੈ। ਇਸ ਨਾਲ ਉਹ ਪੰਜਾਬ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਨ।
Number 10.
ਮੇਰੇ ਖਿਆਲ ਵਿੱਚ ਹਰ ਪੰਜਾਬੀ ਨੂੰ ਆਪਣੀ ਮਾਂ ਬੋਲੀ ਆਉਣੀ ਚਾਹੀਦੀ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਪਣੇ ਧਰਮ, ਸੱਭਿਆਚਾਰ ਅਤੇ ਪਿਛੋਕੜ ਬਾਰੇ ਪਤਾ ਲੱਗਦਾ ਹੈ। ਇਸ ਨਾਲ ਉਹ ਪੰਜਾਬ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਨ।
Number 11.
ਮੰਮੀ ਜੀ, ਕੀ ਮੈਂ ਆਪਣੇ ਦੋਸਤਾਂ ਨਾਲ ਕ੍ਰਿਕਟ ਦਾ ਮੈਚ ਦੇਖਣ ਜਾ ਸਕਦਾ ਹਾਂ?
ਹਾਂ, ਕਿਉਂ ਨਹੀਂ, ਪਰ ਕਈ ਨੌਜਵਾਨ ਮੈਚਾਂ 'ਤੇ ਇਕੱਠੇ ਹੋ ਕੇ ਦੰਗੇ ਫਸਾਦ ਕਰਦੇ ਹਨ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈ ਕਿ ਤੂੰ ਇਹੋ ਜਿਹੇ ਲੋਕਾਂ ਤੋਂ ਦੂਰ ਰਹੀਂ।
ਮੰਮੀ ਜੀ, ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡਾ ਕਹਿਣਾ ਮੰਨਾਂਗਾ ਅਤੇ ਕੋਈ ਸ਼ਰਾਰਤ ਨਹੀਂ ਕਰਾਂਗਾ।
ਜੇ ਮੈਨੂੰ ਤੇਰੇ ਬਾਰੇ ਕੋਈ ਸ਼ਿਕਾਇਤ ਮਿਲੀ ਤਾਂ ਮੈਂ ਤੈਨੂੰ ਮੁੜ ਕੇ ਕਦੀ ਵੀ ਬਾਹਰ ਨਹੀਂ ਜਾਣ ਦੇਣਾ।
ਤੁਸੀਂ ਫਿਕਰ ਨਾ ਕਰੋ, ਮੈਂ ਹਮੇਸ਼ਾ ਤੁਹਾਡਾ ਕਹਿਣਾ ਮੰਨਦਾ ਹਾਂ ਅਤੇ ਮੈਂ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।
ਅੱਜ ਵੀ ਮੈਚ ਖਤਮ ਹੁੰਦੇ ਸਾਰ ਮੈਨੂੰ ਫੋਨ ਕਰੀ ਅਤੇ ਮੈਂ ਤੈਨੂੰ ਲੈਣ ਆ ਜਾਵਾਂਗੀ। ਮੈਨੂੰ ਫਿਕਰ ਹੈ ਕਿ ਤੇਰੇ ਦੋਸਤਾਂ ਨੇ ਤੈਨੂੰ ਵਾਪਸ ਨਹੀਂ ਆਉਣ ਦੇਣਾ। ਮੈਂ ਇਹ ਬਿਲਕੁਲ ਨਹੀਂ ਚਾਹੁੰਦੀ ਕਿ ਤੂੰ ਅੱਧੀ ਰਾਤ ਤੱਕ ਘਰੋਂ ਬਾਹਰ ਰਹੇ ਅਤੇ ਤੈਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਪਹੁੰਚੇ।
Number 11.
ਮੰਮੀ ਜੀ, ਕੀ ਮੈਂ ਆਪਣੇ ਦੋਸਤਾਂ ਨਾਲ ਕ੍ਰਿਕਟ ਦਾ ਮੈਚ ਦੇਖਣ ਜਾ ਸਕਦਾ ਹਾਂ?
ਹਾਂ, ਕਿਉਂ ਨਹੀਂ, ਪਰ ਕਈ ਨੌਜਵਾਨ ਮੈਚਾਂ 'ਤੇ ਇਕੱਠੇ ਹੋ ਕੇ ਦੰਗੇ ਫਸਾਦ ਕਰਦੇ ਹਨ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈ ਕਿ ਤੂੰ ਇਹੋ ਜਿਹੇ ਲੋਕਾਂ ਤੋਂ ਦੂਰ ਰਹੀਂ।
ਮੰਮੀ ਜੀ, ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡਾ ਕਹਿਣਾ ਮੰਨਾਂਗਾ ਅਤੇ ਕੋਈ ਸ਼ਰਾਰਤ ਨਹੀਂ ਕਰਾਂਗਾ।
ਜੇ ਮੈਨੂੰ ਤੇਰੇ ਬਾਰੇ ਕੋਈ ਸ਼ਿਕਾਇਤ ਮਿਲੀ ਤਾਂ ਮੈਂ ਤੈਨੂੰ ਮੁੜ ਕੇ ਕਦੀ ਵੀ ਬਾਹਰ ਨਹੀਂ ਜਾਣ ਦੇਣਾ।
ਤੁਸੀਂ ਫਿਕਰ ਨਾ ਕਰੋ, ਮੈਂ ਹਮੇਸ਼ਾ ਤੁਹਾਡਾ ਕਹਿਣਾ ਮੰਨਦਾ ਹਾਂ ਅਤੇ ਮੈਂ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।
ਅੱਜ ਵੀ ਮੈਚ ਖਤਮ ਹੁੰਦੇ ਸਾਰ ਮੈਨੂੰ ਫੋਨ ਕਰੀ ਅਤੇ ਮੈਂ ਤੈਨੂੰ ਲੈਣ ਆ ਜਾਵਾਂਗੀ। ਮੈਨੂੰ ਫਿਕਰ ਹੈ ਕਿ ਤੇਰੇ ਦੋਸਤਾਂ ਨੇ ਤੈਨੂੰ ਵਾਪਸ ਨਹੀਂ ਆਉਣ ਦੇਣਾ। ਮੈਂ ਇਹ ਬਿਲਕੁਲ ਨਹੀਂ ਚਾਹੁੰਦੀ ਕਿ ਤੂੰ ਅੱਧੀ ਰਾਤ ਤੱਕ ਘਰੋਂ ਬਾਹਰ ਰਹੇ ਅਤੇ ਤੈਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਪਹੁੰਚੇ।
Number 12
ਰਣਬੀਰ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਇੰਟਰਨੈਟ ਤੋਂ ਜਾਣਕਾਰੀ ਪ੍ਰਾਪਤ ਕਰਨ ਨੂੰ ਇੰਨਾ ਮਾੜਾ ਕਿਉਂ ਸਮਝਦੇ ਹੋ?
ਉਹ ਇਸ ਲਈ ਕਿ ਬੱਚੇ ਇੰਟਰਨੈਟ ਤੋਂ ਚੰਗੀਆਂ ਗੱਲਾਂ ਸਿੱਖਣ ਦੀ ਬਜਾਏ ਮਾੜੀਆਂ ਗੱਲਾਂ ਵੀ ਸਿੱਖ ਸਕਦੇ ਹਨ। ਉਹ ਅਜਿਹੀਆਂ ਵੈਬਸਾਈਟਾਂ 'ਤੇ ਜਾ ਸਕਦੇ ਹਨ ਜੋ ਉਹਨਾਂ ਲਈ ਉਚਿਤ ਨਹੀਂ ਹਨ। ਬੱਚੇ ਖਰਾਬ ਬੋਲੀ ਵੀ ਸੁਣ ਸਕਦੇ ਹਨ। ਕਈ ਵਾਰੀ ਤਾਂ ਬੱਚੇ ਪੜ੍ਹਾਈ ਕਰਨ ਦੇ ਬਹਾਨੇ ਮਾਪਿਆਂ ਤੋਂ ਚੋਰੀ ਖੇਡਾਂ ਹੀ ਖੇਡਦੇ ਰਹਿੰਦੇ ਹਨ। ਇਸ ਨਾਲ ਬੱਚਿਆਂ ਦੇ ਦਿਮਾਗ 'ਤੇ ਭੈੜਾ ਅਸਰ ਪੈਂਦਾ ਹੈ ਅਤੇ ਉਹ ਬੁਰੀਆਂ ਆਦਤਾਂ ਸਿੱਖਦੇ ਹਨ। ਪਰ ਸੁਨੀਤਾ ਜੀ, ਤੁਸੀਂ ਇੰਟਰਨੈਟ ਬਾਰੇ ਕੀ ਸੋਚਦੇ ਹੋ?
ਪਹਿਲਾਂ ਤਾਂ ਮੈਨੂੰ ਵੀ ਇਹ ਬੁਰਾ ਲੱਗਦਾ ਸੀ, ਪਰ ਮੈਂ ਸਮਝਦੀ ਹਾਂ ਕਿ ਜੇ ਇੰਟਰਨੈਟ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਬੱਚਿਆਂ ਦੇ ਗਿਆਨ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਉੱਤੇ ਪੜ੍ਹਾਈ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬੱਚੇ ਕਈ ਪ੍ਰਕਾਰ ਦੀਆਂ ਦਿਲਚਸਪ ਖੇਡਾਂ ਵੀ ਖੇਡ ਸਕਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧਿਆਨ ਰੱਖਣ ਕਿ ਬੱਚੇ ਇੰਟਰਨੈਟ ਦਾ ਸਹੀ ਉਪਯੋਗ ਕਰਦੇ ਹਨ ਕਿ ਨਹੀਂ, ਕਿਉਂਕਿ ਇਸ ਨਾਲ ਬੱਚਿਆਂ ਦੀ ਸੁਰੱਖਿਅਤਾ ਲਈ ਵੱਡਾ ਖਤਰਾ ਹੋ ਸਕਦਾ ਹੈ।
Number 12
ਰਣਬੀਰ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਇੰਟਰਨੈਟ ਤੋਂ ਜਾਣਕਾਰੀ ਪ੍ਰਾਪਤ ਕਰਨ ਨੂੰ ਇੰਨਾ ਮਾੜਾ ਕਿਉਂ ਸਮਝਦੇ ਹੋ?
ਉਹ ਇਸ ਲਈ ਕਿ ਬੱਚੇ ਇੰਟਰਨੈਟ ਤੋਂ ਚੰਗੀਆਂ ਗੱਲਾਂ ਸਿੱਖਣ ਦੀ ਬਜਾਏ ਮਾੜੀਆਂ ਗੱਲਾਂ ਵੀ ਸਿੱਖ ਸਕਦੇ ਹਨ। ਉਹ ਅਜਿਹੀਆਂ ਵੈਬਸਾਈਟਾਂ 'ਤੇ ਜਾ ਸਕਦੇ ਹਨ ਜੋ ਉਹਨਾਂ ਲਈ ਉਚਿਤ ਨਹੀਂ ਹਨ। ਬੱਚੇ ਖਰਾਬ ਬੋਲੀ ਵੀ ਸੁਣ ਸਕਦੇ ਹਨ। ਕਈ ਵਾਰੀ ਤਾਂ ਬੱਚੇ ਪੜ੍ਹਾਈ ਕਰਨ ਦੇ ਬਹਾਨੇ ਮਾਪਿਆਂ ਤੋਂ ਚੋਰੀ ਖੇਡਾਂ ਹੀ ਖੇਡਦੇ ਰਹਿੰਦੇ ਹਨ। ਇਸ ਨਾਲ ਬੱਚਿਆਂ ਦੇ ਦਿਮਾਗ 'ਤੇ ਭੈੜਾ ਅਸਰ ਪੈਂਦਾ ਹੈ ਅਤੇ ਉਹ ਬੁਰੀਆਂ ਆਦਤਾਂ ਸਿੱਖਦੇ ਹਨ। ਪਰ ਸੁਨੀਤਾ ਜੀ, ਤੁਸੀਂ ਇੰਟਰਨੈਟ ਬਾਰੇ ਕੀ ਸੋਚਦੇ ਹੋ?
ਪਹਿਲਾਂ ਤਾਂ ਮੈਨੂੰ ਵੀ ਇਹ ਬੁਰਾ ਲੱਗਦਾ ਸੀ, ਪਰ ਮੈਂ ਸਮਝਦੀ ਹਾਂ ਕਿ ਜੇ ਇੰਟਰਨੈਟ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਬੱਚਿਆਂ ਦੇ ਗਿਆਨ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਉੱਤੇ ਪੜ੍ਹਾਈ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬੱਚੇ ਕਈ ਪ੍ਰਕਾਰ ਦੀਆਂ ਦਿਲਚਸਪ ਖੇਡਾਂ ਵੀ ਖੇਡ ਸਕਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧਿਆਨ ਰੱਖਣ ਕਿ ਬੱਚੇ ਇੰਟਰਨੈਟ ਦਾ ਸਹੀ ਉਪਯੋਗ ਕਰਦੇ ਹਨ ਕਿ ਨਹੀਂ, ਕਿਉਂਕਿ ਇਸ ਨਾਲ ਬੱਚਿਆਂ ਦੀ ਸੁਰੱਖਿਅਤਾ ਲਈ ਵੱਡਾ ਖਤਰਾ ਹੋ ਸਕਦਾ ਹੈ।
End of test.